ਤਾਂ ਸੁਣ ਵੀ ਨਹੀਂ। ਮੈਂ ਫਿਰ ਬੇਨਤੀ ਕਰਾਂ, ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਫਿੱਟ ਬੈਠੇ, ਪਰ ਜਿਹੜਾ ਆਪਣੀ ਜ਼ਿੰਦਗੀ ਵਿੱਚ ਉਹਨੂੰ ਕੱਢਦਾ, ਸਿੱਖੀ ਕੇਵਲ ਜ਼ਿੰਦਗੀ ਜੇ ਗੁਰਮਤ ਕੇਵਲ ਜੀਵਨ, ਨਾਮ ਕੇਵਲ ਜੀਵਨ, ਗੱਲਾਂ ਗੁੱਲਾਂ ਤਾਂ ਹੈ ਹੀ। ਕਹਿਣ ਲੱਗੇ ਅਗਲੀ ਗੱਲ ਸੁਣ, ਵੀ ਨਹੀਂ ਦੋ ਬੋਰੀਆਂ ਕਣਕ ਦੀਆਂ ਦੋਨੋਂ ਜੀ ਲਵੋ ਤੇ ਇੱਕ ਇੱਕ ਦਾਣੇ ਉੱਤੇ 11-11 ਵਾਰੀ ਗੁਰਮੰਤਰ ਦਾ ਜਾਪ ਕਰੋ। ਫਿਰ ਉਸ ਜਾਪ ਕਰਨ ਤੋਂ ਬਾਅਦ ਕਣਕ ਧੋਣੀ ਏ, ਧੋਂਦਿਆਂ ਵੀ ਆਪਣੇ ਹੱਥਾਂ ਨਾਲ ਦੋਵਾਂ ਵੱਖ ਵੱਖ ਧੋਣੀ ਏ ਤੇ ਫਿਰ ਵੀ ਨਾਮ ਜਪਣਾ। ਬੋਰੀ ਇੱਕ ਦਿਨ ਚ ਪੀ ਲਓ, ਭਾਵੇਂ 10 ਦਿਨਾਂ ਚ ਪੀ ਲਓ, ਆਪਣੇ ਹੱਥੀ ਪੀਣੀ ਏ, ਸੰਗਤ ਚ ਲਿਜਾਣਾ। ਤੂੰ ਤਿਆਰੀ ਕਰਾਈ ਨਾਲ ਅੱਗ ਬਾਲਣ ਦੀ, ਤੇਰੀ ਘਰ ਵਾਲੀ ਪ੍ਰਸ਼ਾਦਾ ਪਕਾਏਗੀ, ਸੰਗਤ ਚ ਪ੍ਰਸ਼ਾਦੇ ਦੀ ਸੇਵਾ ਕਰੋ, ਪਰਮਾਤਮਾ ਭਾਗ ਲਾਏਗਾ। ਸੱਚਮੁੱਚ ਉਹ ਕਹਿੰਦੇ ਨੇ ਜੋ ਸੁਣਿਆ ਉਹਨੇ ਫਿਰ ਸਤ ਬਚਨ ਕਰਕੇ ਮੰਨਿਆ, ਪਰਮਾਤਮਾ ਦਇਆ ਕੀਤੀ, ਉਹਨੂੰ ਦੋ ਪੁੱਤਰਾਂ ਦੀ ਦਾਤ ਮਿਲੀ। ਉਹ ਕਹਿੰਦੇ ਸੀ ਅੱਖਾਂ ਨਾਲ ਦੇਖਿਆ ਸਭ ਕੁਝ, ਕੌਤਕ ਵਾਪਰਿਆ। ਦੇਖੋ ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਕਹਿਤ ਸੁਣੋ ਰੇ ਲੋਕਾਂ, ਸੰਤ ਰਸਨ ਕੋ ਬਸਈਓ। ਦੂਸਰੀ ਘਟਨਾ ਜਿਹੜੀ ਹੈ, ਮੈਂ ਸਿਰ ਵਿੱਚੋਂ ਥੋੜਾ ਜਿਹਾ ਪ੍ਰਕਰਨ ਲਿਆ ਕਿ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਪਰਮਾਤਮਾ ਉਹੋ ਜਿਹਾ ਪ੍ਰੇਮ ਦੇ ਦੇ ਜਿਹੜਾ ਸੰਤ ਕਿਸੇ ਨੂੰ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਦੇ ਨਾਂ ਤੋਂ ਕਿਹੜੇ ਨੇ ਸੀ ਜਾਣੋ? ਮੇਰਾ ਖਿਆਲ ਹੈ ਤਕਰੀਬਨ ਹਰ ਕਥਾ ਵਾਲਾ, ਹਰ ਲੈਕਚਰ ਕਰਨ ਵਾਲਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੂੰ ਪੜ੍ਹਦਾ ਜ਼ਰੂਰ ਹੈ, ਉਹਨੂੰ ਕੋਟ ਕੀਤਾ ਜਾਂਦਾ, ਕਿਉਂਕਿ ਉਹ ਬੜੇ ਸਿਆਣੇ ਵਕਤੇ ਸਨ। ਉਹਨਾਂ ਦੀ ਲਿਖਣ ਤੇ ਬੋਲਣ ਦੀ ਸ਼ੈਲੀ ਬੜੇ ਕਮਾਲ ਦੀ। ਉਹਨਾਂ ਨੇ ਜਦੋਂ ਲੇਖ ਉਹਨਾਂ ਦਾ ਮੈਂ ਪੜ੍ਹਿਆ, ਜੋ ਮੈਂ ਅਸਲ ਅਰਜ਼ ਕਰਨੀ ਹੈ ਕਿ ਸੰਤ ਵਾਲਾ ਪ੍ਰੇਮ ਤੁਸੀਂ ਗੁਰਮੁਖੋਂ ਥੋੜਾ ਜਿਹਾ ਟਿਕਾ ਬਣਾਇਓ। ਉਹ ਕਹਿੰਦੇ ਨੇ ਸ਼ਿਮਲੇ, ਉਹ ਕਹਿੰਦੇ ਲਿਖਦੇ ਨੇ ਆਪਣੇ ਕੋਲੋਂ, ਸ਼ਿਮਲੇ ਸੰਤ ਮਹਾਰਾਜ ਨਾਭਾ ਹੋਸ ਰੁਕੇ ਸਨ, ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਮੈਂ ਵੀ ਉਹਨਾਂ ਦੇ ਨਾਲ ਸੀ। ਸ਼ਾਮ ਨੂੰ 4 ਤੋਂ 5 ਵਜੇ ਮੈਨੂੰ ਕਥਾ ਦਾ ਵਕਤ ਦਿੱਤਾ ਜਾਂਦਾ ਸੀ ਤੇ ਉਸ ਵਕਤ ਮੈਂ ਕਥਾ ਕਰਦਾ ਸਾਂ ਤੇ ਸੰਤ ਜੀ ਰੋਜ਼ਾਨਾ ਸੰਗਤ ਚ ਆ ਕੇ ਸੁਣਦੇ ਸਨ। ਇੱਕ ਦਿਨ ਕਹਿੰਦੇ ਆ, ਉਹ ਲਿਖਦਾ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਕਿ ਮੈਨੂੰ ਦੇਰੀ ਹੋ ਗਈ, ਬਾਬਾ ਸੰਤ ਬਾਬਾ ਗੁਰਬਖਸ਼ ਸਿੰਘ ਜੱਬੋਵਾਲ ਹੀ ਹੋਏ ਸਨ ਉਸ ਵੇਲੇ, ਉਹਨਾਂ ਨੂੰ ਕਿਹਾ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ, ਵਕਤ ਹੋ ਗਿਆ ਗੁਰੂ ਦੇ ਸ਼ਬਦਾਂ ਦੀ ਕਥਾ ਦਾ। ਕਹਿੰਦੇ ਨੇ ਮੈਨੂੰ ਬੁਲਾ ਕੇ ਲਿਆਏ ਤੇ ਕੁਦਰਤੀ ਤੌਰ ਤੇ ਉੱਥੇ ਪ੍ਰਕਰਨ ਚੱਲ ਪਿਆ ਪ੍ਰਕਾਸ਼ ਦਾ, ਇਹਦੀਆਂ ਕਿਰਨਾਂ, ਦੀਵੇ, ਹੀਰਿਆਂ ਦੀਆਂ ਚਮਕਾਂ, ਚੰਦਰਮਾ ਦੀ ਚਾਨਣੀ, ਮੈਂ ਸਾਰੇ ਜੋ ਰੋਸ਼ਨ ਸੰਬੰਧ ਸੀ ਮਾਦੀ ਗਿਆਨ ਦ੍ਰਿਸ਼ਟਮਾਨ ਉਦਾਹਰਣਾਂ ਦੇ ਕੇ, ਇੱਕ ਘੰਟੇ ਵਿੱਚ ਉਦਾਹਰਣ ਦੇ ਕੇ ਸਿੱਧ ਕੀਤਾ ਪਰਮਾਤਮਾ ਦਾ ਨੂਰ ਕੈਸਾ ਹੈ, ਕੈਸਾ ਚਾਨਣ। ਕਹਿਣ ਲੱਗੇ ਕਥਾ ਵੀ ਕੋਈ ਸੰਤ ਜੀ ਨੇ ਸੁਣੀ, ਸੁਣ ਤੋਂ ਬਾਅਦ ਮੈਨੂੰ ਸ਼ਬਦ ਜਿਹੜੇ ਕਹਿ, ਕਹਿੰਦਾ ਮੇਰੇ ਮਨ 'ਚ ਆ ਗਿਆ ਵਾਕਈ ਅੱਜ ਤੇਰੇ ਬੋਲਾਂ ਤੇ ਮਹਾਂਪੁਰਖਾਂ ਵੀ ਮੋਹਰ ਲਾ ਦੇ, ਕਿਉਂਕਿ ਸਭ ਪਰਦੇ ਢੱਕਦਾ ਗੁਰਮੁਖੋ। ਜਿਹੜਾ ਬੰਦਾ ਗਿਆਨ ਰੱਖਦਾ ਨਾ ਤੇ 4 ਬੰਦਿਆਂ 'ਚ ਖਲੋ ਕੇ ਆਪਣੇ ਤੋਂ ਥੋੜੇ ਗਿਆਨ ਵਾਲੇ ਤੇ ਪ੍ਰਸ਼ਨ ਕਰਦਾ ਤੇ ਉਹਨੂੰ ਝਾੜਦਾ, ਇਹ ਗੱਲ ਚੇਤੇ ਰੱਖੋ, ਖੁਦ ਗਿਆਨੀ ਨੂੰ ਹੰਕਾਰੀ ਹੈ, ਸਾਧੂ ਪਰਦੇ ਪਾਉਂਦਾ। ਕਹਿਣ ਲੱਗੇ ਮੈਨੂੰ ਰਾਤ ਨੀਂਦ ਕਿੱਥੇ ਪਵੇ। ਦੂਜੇ ਤੀਜੇ ਦਿਨ ਫਿਰ ਕਥਾ ਵੱਧ ਕੇ ਉਤਸ਼ਾਹ ਨਾਲ ਕੀਤੀ, ਬੋਲਾਂ ਚ ਹੋਰ ਦਮ ਆਇਆ। ਕਹਿੰਦੇ ਨੇ ਇੱਕ ਐਤਵਾਰ ਜਿਹੜਾ ਅਗਲਾ ਸੀ, ਮਹਾਂਪੁਰਖਾਂ ਕਿਹਾ ਵੀ ਅਗਲਾ ਜਿਹੜਾ ਐਤਵਾਰ ਹੈ ਲੰਗਰ ਆਪਣੇ ਹੱਥੀ ਸਾਰੇ ਤਿਆਰ ਕਰਾਂਗੇ। ਕਹਿੰਦੇ ਨੇ ਮੈਂ ਵੀ ਗਿਆ ਤੇ ਬਾਬਾ ਜੀ ਬਰਾਂਡੇ ਚ ਬੈਠੇ ਸਨ, ਮੈਂ ਹੱਥੀ ਤਿਆਰ ਕਰਨ ਲੱਗਾ ਤੇ ਆਵਾਜ਼ ਦੇ ਕੇ ਕਹਿਣ ਲੱਗੇ ਤੁਸੀਂ ਮੇਰੇ ਕੋਲ ਆ ਜਾਓ। ਕੋਲ ਗਿਆ, ਚਰਨਾਂ ਚ ਬੈਠਣ ਲੱਗਾ, ਬੜਾ ਅਦਬ ਦਿੱਤਾ, ਕੋਲ ਬਿਠਾਇਆ। ਕਹਿੰਦਾ ਮੈਂ ਸਮਝਿਆ ਕਿੱਡੀ ਖੁਸ਼ਕਿਸਮਤ ਹਾਂ ਮੈਂ ਕਿੰਨਾ, ਕਿ ਮੈਨੂੰ ਆਪਣੇ ਕੋਲ ਇਹਦੀ ਰੰਗ ਰਤੜੀ ਰੂਹ ਨੇ ਬੁਲਾਇਆ। ਜਦੋਂ ਸਾਰੇ ਦੂਰ ਚਲੇ ਗਏ, ਮੈਨੂੰ ਨੇੜੇ ਮੁੱਖ ਕਰਕੇ ਕਹਿਣ ਲੱਗੇ ਭਾਈ ਗੁਰਮੁਖੋ, ਜਿਹੜੀ ਉਸ ਦਿਨ ਕਥਾ ਨੂਰ ਦੀ ਕੀਤੀ, ਕਮਾਲ ਕਰ ਦਿੱਤੀ ਤੁਸੀਂ, ਬੜੀਆਂ ਉਦਾਹਰਨਾਂ, ਬਹੁਤ ਕਮਾਲ ਦੀ ਕਥਾ, ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ ਸੱਚੋ ਸੱਚ ਦੱਸੋ ਉਹ ਨੂਰ ਦੇਖਿਆ, ਉਹ ਚਾਨਣ ਮਾਣਿਆ, ਜੋ ਤੁਸੀਂ ਦੱਸਿਆ ਉਹ ਰਸ ਮਾਣਿਆ। ਕਹਿੰਦਾ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਪਹਿਲਾ ਮੌਕਾ ਸੀ ਮੇਰੀ ਜ਼ਿੰਦਗੀ ਚ, ਮੈਨੂੰ ਅੰਜ ਲੱਗਾ ਕਿਸੇ ਕਮਾਈ ਵਾਲੇ ਦੇ ਸਾਹਮਣੇ ਮੇਰੇ ਅੱਖਰਾਂ ਦੀ ਮੌਤ ਹੋ ਗਈ, ਮੇਰੇ ਸ਼ਬਦ ਨਹੀਂ ਸੀ। ਮੈਂ ਪੁਸਤਕ ਰੱਖੀ ਆਪਣੇ ਕੋਲ, ਬੜੀ ਬੇਸ਼ੱਕ ਮੈਨੂੰ ਕਿਸੇ ਵੈਸੇ ਭੇਜੀ ਟੀਵੀ ਤੋਂ ਸੁਣ ਕੇ, ਤੇ ਮੈਂ ਉਹਦਾ ਸ਼ੁਕਰ ਵੀ ਕੀਤਾ, ਸ਼ਾਇਦ ਉਹ ਪਰਤ ਕੇ ਛਪੇ ਕੇ ਨਾ। ਉਹ ਕਹਿੰਦੇ ਨੇ ਮੇਰੇ ਅੱਖਰਾਂ ਦੀ ਮੌਤ ਹੁੰਦੀ ਮੈਨੂੰ ਦਿਸੀ, ਅੱਜ ਮੈਨੂੰ ਪਹਿਲੇ ਦਿਨ ਸ਼ਬਦ ਸਮਝ ਦੀ ਪੈ ਗਈ ਕਿ ਸਿੱਧਾਂ ਦੇ ਸਾਹਮਣੇ ਜਦੋਂ ਸਿੱਧ ਬਾਬੇ ਨਾਨਕ ਦੇ ਸਾਹਮਣੇ ਗਏ ਉਹਨਾਂ ਦੇ ਹੱਥ ਕਿਉਂ ਥੱਲੇ ਚਲੇ ਗਏ। ਕਹਿਣ ਲੱਗੇ ਬੋਲੋ ਭਾਈ ਸਾਹਿਬ, ਸਾਨੂੰ ਦੱਸੋ ਕਿਹੋ ਜਿਹਾ ਨੂਰ, ਕਿਹੋ ਜਿਹਾ ਪ੍ਰਕਾਸ਼, ਕਿਹੋ ਜਿਹਾ ਰਸ ਹੈ ਉਹਦਾ, ਸੇਕ ਲੱਗਦਾ। ਕਹਿੰਦੇ ਨੇ ਮੇਰੇ ਕਿਤੇ ਸੰਯੋਗ ਜੋਰਾਵਰ ਸਨ, ਮੇਰਾ ਹੱਥ ਉਹਨਾਂ ਦੇ ਚਰਨਾਂ ਵੱਲ ਚਲਾ ਗਿਆ। ਮਹਾਂਪੁਰਖੋ, ਮੈਂ ਸਿਰਫ ਬੋਲਣ ਵਾਲਾ ਵਾਂ, ਮੈਨੂੰ ਗਿਆਨ ਕੋਈ ਨਹੀਂ, ਤੁਸੀਂ ਜਣਾ। ਕਹਿੰਦਾ ਮੇਰੇ ਇੰਨੇ ਸ਼ਬਦ ਕਹੇ ਤੇ ਸੰਤ ਜੀ ਦੇ ਦੋਨੋਂ ਨੇਤਰ ਬੰਦ ਹੋ ਗਏ। ਦੇਖੋ ਚਿੰਗ ਲਾਉਣ ਦੀ ਗੱਲ ਹੈ, ਪਰਮਾਤਮਾ ਵਾਲੇ ਪਾਸੇ ਜਿਹੜਾ ਚੱਲਦਾ ਉਹਨੂੰ ਕਿਤੇ ਛੇੜਨਾ ਕੋਈ ਬਹਿ, ਜੇ ਛੇੜ ਲੈ ਤੇ ਆਮ ਬੰਦਿਆਂ ਦੇ ਵੱਸ ਦਾ ਸਾਂਭਣਾ ਕੰਮ ਨਹੀਂ, ਉਹਨੂੰ ਬਰੂਦ ਹੈ ਉਹਦਾ ਅੰਦਰ ਨਿਰਾ। ਕਹਿੰਦੇ ਨੇ ਉਹਨਾਂ ਦੇ ਨੇਤਰ ਬੰਦ ਹੋਏ ਤੇ ਉਹ ਕਹਿੰਦਾ ਮੇਰੀ ਲਿਖਤ ਤੇ ਭਰੋਸਾ ਕਰਿਓ, ਮੈਂ ਗੁਰੂ ਨੂੰ ਸਾਕਸ਼ੀ ਜਾਣ ਕੇ ਕਹਿੰਦਾ, ਤੁਸੀਂ ਕਹੋਗੇ ਪ੍ਰਿੰਸੀਪਲ ਤੇ ਕਿਹੜੇ ਵਹਿ ਵਿੱਚ ਪੈ ਕੇ ਸ਼ਬਦ ਲਿਖਿਆ, ਮੈਂ ਤਾਂ ਲਿਖਣਾ ਚਾਹੁੰਦਾ, ਸੰਤ ਜੀ ਜਾ ਚੁੱਕੇ ਨੇ ਉਹਦੇ ਕਹਿਣ ਸਨ, ਤੇ ਮੈਂ ਅੱਜ ਲਿਖਣਾ ਚਾਹੁੰਦਾ, ਮੇਰੇ ਨਾਲ ਆ ਕੁਝ ਵਾਪਰਿਆ ਜੇ। ਕਹਿੰਦਾ ਨੇਤਰ ਬੰਦ ਹੋ ਗਏ, ਅੱਧ ਮੀਟੇ ਨੇਤਰ ਤੇ ਇੱਕੋ ਦਮ ਦੋਨੋਂ ਚਿਮਣੀਆਂ ਪਾਣੀ ਨਾਲ ਭਿੱਜ ਗਈਆਂ, ਭਿੱਜੀਆਂ ਪਾਣੀ ਨਾਲ। ਕਹਿੰਦਾ ਮੈਂ ਇੱਕ ਖਿੰਨ ਲਈ ਉਹਨਾਂ ਦੇ ਮਸਤਕ ਵਿੱਚੋਂ ਨੂਰ ਉਹ ਲਿਸ਼ਕ ਦੇਖੀ, ਕਹਿੰਦਾ ਉਸ ਲਿਸ਼ਕ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਤਬਦੀਲ ਕਰ ਦਿੱਤਾ। ਕਹਿੰਦਾ ਜਦੋਂ ਨੇਤਰ ਖੁੱਲੇ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਨਹੀਂ ਦੱਸਿਆ ਜਾ ਸਕਦਾ, ਸਿਰਫ ਮਾਣਿਆ ਹੀ ਜਾ ਸਕਦਾ, ਨਹੀਂ ਬੋਲਿਆ ਜਾ ਸਕਦਾ, ਸਿਰਫ ਅੰਦਰ ਪੀਤਾ ਜਾ ਸਕਦਾ ਹੈ। ਹੁਣ ਉਹ ਸ਼ਬਦ ਜਿਹੜੇ ਨੇ ਉਹ ਕਿਸੇ ਆਮ ਬੰਦੇ ਕੋਲ ਹੈ? ਮਹਾਰਾਜ ਜੀ ਨੇ ਕਿਹਾ ਬਾਣੀ ਚ, ਕਹਿਣ ਲੱਗੇ ਵਾਹਿਗੁਰੂ ਜਿਹੜਾ ਪਿਆਰ ਸੰਤ ਮਾਣਦੇ ਪਏ ਨੇ, ਕਿਰਪਾ ਕਰ ਇਹਦੇ ਲਾਇਕ ਤੇ ਨਹੀਂ ਪਰ ਝੋਲੀ ਚ ਦਾਤ ਪਾ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਸੰਤ ਆਚਰਣ ਸੰਤ ਚੋ ਮਾਰਗ, ਮੈਨੂੰ ਸੰਤਾਂ ਵਰਗਾ ਆਚਰਣ ਦੇ ਦੇ, ਉਹਨਾਂ ਵਰਗਾ ਰਸਤਾ ਜਿੱਦੇ ਉਹ ਤੁਰੇ ਮੈਨੂੰ ਗੈਲ ਦੇ ਦੇ ਉਹਨਾਂ ਦੀ, ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਔਲਗ ਔਲਗ ਨਹੀਂ ਮੇਰੇ ਤੇ ਕਿਰਪਾ ਕਰ, ਮੈਂ ਇੰਨੇ ਲਾਇਕ ਨਹੀਂ ਕਿਸੇ ਸਾਧੂ ਦੀ ਸੇਵਾ ਕਰ ਸਕਾਂ, ਜਿਹੜਾ ਉਹਦੀ ਸੇਵਾ ਕਰਦਾ ਮੈਨੂੰ ਉਹਦੇ ਚਰਨਾਂ ਦੀ ਧੂੜ ਦੇ। ਸੰਤ ਚ ਔਲਗ ਔਲਗ ਨਹੀਂ। ਔਰ ਇੱਕ ਮੰਗੂ ਭਗਤ ਚਿੰਤਾਮਨ, ਭਗਤ ਰਵਿਦਾਸ ਹੈ ਇੱਕ, ਉਹ ਭਗਤੀ ਦੇ ਜਿਹੜੀ ਚਿੰਤਾ ਦੀ ਮਣੀ ਚਿੰਤਾ ਦੂਰ ਕਰਦੀ। ਇੱਕ ਔਰ ਮੰਗੂ ਭਗਤ ਚਿੰਤਾਮਨ, ਜਣੀ ਲਖਾਵੋ ਅਸੰਤ ਪਾਪੀ ਸਨ, ਰਵਿਦਾਸ ਭਣੇ ਜੋ ਜਾਣੇ ਸੋ ਜਾਣ। ਕਹਿੰਦੇ ਉਹ ਸਿਆਣਾ ਜਿਹਨੂੰ ਇਹ ਸਮਝ ਪੈ ਗਈ ਸੰਤ ਅਨੰਤ ਹੈ ਅੰਤਰ ਨਾਹੀ। ਜਦੋਂ ਸਾਧੂ ਦੀ ਸੰਗਤ ਕਰਨੀ, ਦੇਖੋ ਇਹਨੇ ਸ਼ਬਦ ਬਾਣੀ ਚ ਸ਼ੁਕਰ ਦੇ, ਹਮ ਸੰਤਨ ਕੀ ਰੇਨ ਪਿਆਰੇ, ਧੰਨ ਗੁਰੂ ਅਰਜੁਨ ਦੇਵ ਜੀ, ਹਮ ਸੰਤਨ ਕੀ ਸ਼ਰਨਾ, ਸੰਤ ਜਨਾ ਮਿਲ ਹਰ ਜਸ ਗਾਇਓ ਭਾਈ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਮੇਰੀ ਓਟ ਵੀ ਹੋ ਮੇਰਾ ਸਹਾਰਾ ਵੀ ਹੋ, ਹਮ ਸੰਤਨ ਸਿਉ ਬਣਿਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਥੋੜਾ ਜਿੱਧਰ ਸ਼ਬਦ ਧਿਆਨ ਦਿਆ ਜੀ, ਸਾਡੀ ਬਣ ਆਈ ਸੰਤਾਂ ਨਾਲ, ਵਾਹਿਗੁਰੂ ਕਰੇ। ਦੁਨੀਆਂ ਵਿੱਚ ਤਾਂ ਬਣਿਆ ਦੀ ਬਣ ਆਉਂਦੀ ਏ, ਕਿਸੇ ਦੀ ਗੁਰੂ ਘਰ ਨਾਲ ਬਣ ਆਵੇ, ਸਾਧੂ ਨਾਲ ਬਣ ਆਵੇ, ਪਰਮਾਤਮਾ ਨਾਲ ਬਣ ਆਵੇ। ਹਮ ਸੰਤਨ ਸਿਉ ਬਣਿਆਈ, ਪੂਰਬ ਲਿਖਿਆ ਪਾਈ, ਕਿਤੇ ਪੂਰਬ ਨੇ ਭਾਗ ਜਾ ਕੇ ਤਾਂ ਬਣੀ, ਕਿਉਂਕਿ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਕ ਤਾਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਕਹਿਣ ਲੱਗੇ ਹਮ ਸੰਤਨ ਸਿਉ ਬਣਿਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਭਾਈ ਦਾ ਅਰਥ ਇੱਥੇ ਭਰਾ ਨਹੀਂ, ਜੋ ਮਹਾਂਪੁਰਖ ਅਰਥ ਕਰਦੇ ਨੇ, ਭਾਈ ਦਾ ਅਰਥ ਹੁੰਦਾ ਭਾਣਾ, ਭਾਈ ਦਾ ਅਰਥ ਹੁੰਦਾ ਚੰਗਾ ਲੱਗਣਾ, ਭਾਈ ਦਾ ਤੇ ਪ੍ਰੇਮੀ ਇਹ ਮਨ ਤੇਰਾ ਭਾਈ ਹੇ ਮੇਰੇ ਵਾਹਿਗੁਰੂ ਇਹ ਮਨ ਰੁੱਖਾ ਸੀ ਜਿੱਦਣ ਦੀ ਸਾਧੂਆਂ ਦੀ ਸੰਗਤ ਕੀਤੀ ਮਨ ਤੇਰਾ ਪ੍ਰੇਮੀ ਬਣ ਗਿਆ ਇਹ ਮਨ ਤੇਰਾ ਭਾਈ ਸੰਤਨ ਸਿਓ ਮੇਰੀ ਲੇਵਾ ਦੇਵੀ ਆਸ ਤੁਕ ਵੱਲ ਜ਼ਰੂਰ ਲੇਵਾ ਦੇਵੀ ਦਾ ਅਰਥ ਕੀ ਅਖਰੀ ਅਰਥ ਤੇ ਲੈਣਾ ਦੇਣਾ ਹੈ ਨਾ ਕਿ ਆਪਾਂ ਸੰਗਤ ਚ ਕੁਝ ਦੇ ਕੇ ਆਉਂਦੇ ਹਾਂ ਕੁਝ ਲੈ ਕੇ ਆਉਂਦੇ ਭਾਈ ਗੁਰੂ ਨਾਲ ਲੇਵਾ ਦੇਵੀ ਕਰੀਏ ਫਰਕ ਇੰਨਾ ਕਿ ਕਿਸੇ ਸਟੋਰ ਵਿੱਚ ਜਾਓ ਤੇ ਚੀਜ਼ ਲੈਣ ਲੱਗਿਆ ਕੁਝ ਪੈਸੇ ਦੇਣੇ ਪੈਂਦੇ ਨੇ ਭਾਈ ਗੁਰਸਿੱਖੋ ਕਿਸੇ ਨਾਲ ਸੰਬੰਧ ਬਣਾਉਣਾ ਹੋਵੇ ਕੁਝ ਦੇਣਾ ਪੈਂਦਾ ਤਾਂ ਕੁਝ ਲੈਂਦਾ ਹੈ ਮਹਾਰਾਜ ਜੀ ਨੇ ਕਿਹਾ ਸਾਧੂ ਨਾਲ ਲੇਵਾ ਦੇਵੀ ਗੁਰੂ ਨਾਲ ਲੇਵਾ ਦੇਵੀ ਬਣਾ ਇੱਥੇ ਜੋ ਕੁਝ ਤੇਰੇ ਔਗਣ ਨੇ ਉਹ ਦੇ ਜਾ ਇਹਦੇ ਬਦਲੇ ਗੁਰੂ ਤੈਨੂੰ ਆਤਮਕ ਰਸ ਦੇ ਦੇਵੇਗਾ ਲੇਵਾ ਦੇਵੀ ਦਾ ਅਰਥ ਲੈਣ ਦੇਣ ਕਰਨਾ ਅਸੀਂ ਕੀ ਦੇ ਸਕਦੇ ਹਾਂ ਡਾਲਰ ਦਿੱਤਾ ਰੁਮਾਲਾ ਸਾਹਿਬ ਦਿੱਤਾ ਦੇ ਕਰਾ ਦਿੱਤੀ ਠੀਕ ਹੈ ਪਰ ਭਾਈ ਕਦੀ ਅੰਦਰ ਖੋਲ ਕੇ ਗੁਰੂ ਦੇ ਸਾਹਮਣੇ ਰੱਖ ਦਈਏ ਦਾਤਾ ਔਗਣਾਂ ਨਾਲ ਭਰੇ ਆ ਅੱਜ ਔਗਣ ਤੇਰੇ ਚਰਨਾਂ ਚ ਰੱਖਣਾ ਆ ਇਹ ਲੈ ਲਈ ਤੇ ਆਪਣੇ ਨਾਮ ਦਾ ਗੁਣ ਦੇ ਦੀ ਲੇਵਾ ਦੇਵੀ ਨੂੰ ਗੁਰੂ ਜੀ ਨੇ ਕਿਹਾ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੌਕੋ ਪੂੰਜੀ ਸੌਂਪੀ ਹਰ ਜਸ ਗਾਇਓ ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਉਹ ਜੋ ਫਾਟਿਓ ਸਗਲੋ ਲੇਖਾ ਮਾਂ ਆਨੰਦ ਭਇਆ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ ਕਹਿੰਦੇ ਮਾਂ ਆਨੰਦ ਆ ਗਿਆ ਜਦੋਂ ਕਮਾਈ ਵਾਲਿਆਂ ਦੀ ਸੰਗਤ ਕੀਤੀ ਤਾਂ ਹੀ ਸਤਿਗੁਰੂ ਨੇ ਦੇਖੋ ਰੋਜ਼ ਸੀ ਸਾਡੀ ਅਖੀਰਲੀ ਅਰਦਾਸ ਕੀ ਏ ਜਦੋਂ ਅਸੀਂ ਸੌਂਦੇ ਹਾਂ ਤੇ ਇੱਕ ਸ਼ਬਦ ਕਹਿੰਦੇ ਹਾਂ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਹਜ਼ੂਰ ਨੇ ਸ਼ਬਦ ਵੱਲ ਧਿਆਨ ਦਿਆ ਜੇ ਰਾਗ ਬੈਰਾੜੀ ਅਰਥਾਂ ਤੱਕ ਥੋੜਾ ਜਿਹਾ ਟਿਕੋ ਮਹੱਲਾ ਪੰਜਵਾਂ ਪੰਜਵੇਂ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੀਰ ਬਦਨ ਤਨ ਧੰਨ ਗੁਰੂ ਅਰਜੁਨ ਦੇਵ ਜੀ ਉਹ ਗੁਰੂ ਅਰਜੁਨ ਦੇਵ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਹੈ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਵੰਕਾਰ ਅਦੁੱਤੀ ਪਰਿਪੂਰਨ ਪਰਮਾਤਮਾ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਸਤਿਗੁਰ ਪ੍ਰਸਾਦ ਜੋ ਸਭ ਥਾਂ ਤੇ ਰਮਿਆ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਬਚਨ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ ਹਰੀ ਦਾ ਜਸ ਗਾਇਨ ਕਰੋ ਜਸ ਗਾਓ ਪਰਮਾਤਮਾ ਦੀ ਸਿਫਤ ਕਰੋ ਸੰਤ ਜਨਾਂ ਮਿਲ ਹਰ ਜਸ ਗਾਇਓ ਤੇ ਜਿਉਂ ਜਿਉਂ ਜਿਨ੍ਹਾਂ ਜਿਨ੍ਹਾਂ ਨੇ ਜਸ ਗਾਇਆ ਕੋਟ ਜਨਮ ਕੇ ਦੁੱਖ ਗਵਾਇਓ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਦੁੱਖ ਕਲੇਸ਼ ਗਵਾਇਓ ਦਰ ਤੇ ਚਲੇ ਗਏ ਕਿਉਂਕਿ ਜਿੱਥੇ ਜਸ ਆ ਜਾਂਦਾ ਨਾ ਉੱਥੇ ਵਿਪਤਾ ਨਹੀਂ ਉੱਥੇ ਦੁੱਖ ਨਹੀਂ ਤੇ ਇੱਥੋਂ ਤੱਕ ਜਦੋਂ ਕੋਈ ਸਾਧੂ ਦੀ ਸੰਗਤ ਕਰਕੇ ਜਸ ਗਾਉਂਦਾ ਹੈ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ ਜਨਮ ਮਰਨ ਦੂਹੂ ਮੈਂ ਨਾਹੀ ਕੋਟ ਜਨਮ ਕੇ ਦੂਹ ਗਵਾਇਓ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਖਰਸ਼ਿਓ ਲੈਣ ਮਿਲਾ ਮਹਾਰਾਜ ਕਹਿਣ ਲੱਗੇ ਕੋਟ ਜਨਮ ਕੇ ਦੂਖ ਗਵਾਇਓ ਰਹਾਓ ਫਿਰ ਥਾਂ ਥਾਂ ਤੇ ਜਿਹੜਾ ਮਨ ਮੁਥਾਜੀ ਕਰਦਾ ਸੀ ਜੋ ਚਾਹਤ ਸੋਈ ਮਨ ਪਾਇਓ ਜਿਹੜੇ ਅੰਦਰ ਦੀ ਚਾਹਤ ਸੀ ਭੁੱਖ ਸੀ ਇੱਛਾ ਸੀ ਉਹ ਕੁਛ ਮਨ ਜੋ ਚਾਹੁੰਦਾ ਸੀ ਉਹ ਮਿਲ ਗਿਆ ਮਉ ਮੰਗੀਆਂ ਮੁਰਾਦਾਂ ਮਿਲੀਆਂ ਕਰ ਕਿਰਪਾ ਹੁਣ ਦੇਖੋ ਚਾਹਤ ਦੇ ਅਗਲੇ ਅਰਥ ਹੋਣਗੇ ਇਸ ਤੁਕ ਨਾਲ ਸਭ ਤੋਂ ਵੱਡੀ ਚਾਹਤ ਇਹ ਸੀ ਕਿ ਨਾਮ ਮਿਲ ਜਾਏ ਤੇ ਨਾਮ ਬਹੁਤ ਅਮੋਲਕ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਬੜਾ ਅਮੋਲਕ ਹੈ ਇਹਦੀ ਕੀਮਤ ਕੋਈ ਨਹੀਂ ਪਾ ਸਕਦਾ ਮਹਾਰਾਜ ਕਹਿਣ ਲੱਗੇ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਏ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦਵਾ ਦਿੱਤਾ ਜਿਹੜਾ ਦਵਾਇਓ ਸ਼ਬਦ ਹੈ ਨਾ ਇਹ ਕਹਿ ਰਿਹਾ ਵਿੱਚ ਵਿਚੋਲਾ ਹੈ ਕਿ ਜਿਹੜਾ ਦਵਾਉਂਦਾ ਪਿਆ ਕਰ ਕਿਰਪਾ ਹਰ ਨਾਮ ਦਵਾਇਓ ਤੇ ਉਸ ਨਾਮ ਨੇ ਕੀ ਕੀਤਾ ਭਾਈ ਅਗਲੀ ਤੁਕ ਸਰਬ ਸੁਖ ہر نام وڈائی، اس نام دی سبت، اس نام دی سلوتا نے سارے سکھ اندر لیا دیتے، سارے سکھ. تے نام ورگا بیلی بھی کوئی نہیں، نام ورگا متر بھی کوئی نہیں. تے بندے نو ویسے تیاری کر کے خاص کر کے اس ملک تے رکھنی چاہی دی، ویسے تے ہر تھان تے تیاری چاہی دی، کیونکہ ایتھے زندگی وچ بہتات بندے دی ٹکل ہونی ہے. اوتھے اسی انڈیا چ رہنے ہیں، کوئی نہیں، محلہ ہے، بھن نے، بھراواں نے، بھرا نے، پتر نے، نواں نے، پوتے نے، پر ایتھے بندہ اپنی تیاری کر کے رکھے، ہو سکتا میرا اینڈ اکلے دا ہووے، جیون ساکھی بھی پہلا چلا جائے. تے ایک کام کر، تو پہلا کیوں نہیں تیاری کر لیندا، جدو سارے ساتھ چڑھ جان ادو پہلا نام نو ساتھی بنا لے. تے نام اس طرح ساتھی، ایسو سہائی ہر کو نام، ساتھ سنگت پج پورن کام، بوڑت کو جیسے بیڑی ملت، بوجت دیپک ملت، تلت جلت اگنی ملت، نیر جیسے بارک مکھ ہے کھیر. کہنے جی میں ڈوبلیاں لی بیڑیاں، بوجدیاں لی تیل، نام ایک ایسا سہائیے کتے بھی جاواں گے سارے سکھ نام وچوں نے. مہاراج کہن لگے گر پرساد نانک مت پائی، گرو جی دی کرپا نالے سمجھ پے گی نام دی، گر پرساد نالے کے عقل آئی کہ پریپورن پرماتما دی جس، سنت جنا دی سنگت، تے وائگرو کرپا کر کے سمت بخشے. تے گرو جی نے تا ایہی داد منگی، سانو بھی کیا سامت دیو دیال پرب، جت تمہیں ارادہ نانک منگے دان پرب رین پگ سادہ. جڑے تیرے بندگی کرن والے نے انہاں دی صحبت انہاں نال جس گا سکیے. ساد سنگت جی آپ سب دا دھنواد، ایس وار سات دن تسی بہت بھرپور حاضری روز بھری تے اسیس بخشی. تے پرچارک لئی سب تو وڈی گل یہی ہے کہ کوئی جڑی کوئی آتما، یہ نہیں بھی آپ تین فٹ اچے بیٹھے ہیں سانو سب تو زیادہ گیان. چلو ایک گرو نے کرپا کر کے بٹھا دیتا، سیوا لے لی، تھلے پتا نہیں روم روم جپن والیاں روحاں بیٹھیاں ہوندیاں. پر تسی ایک ارداس کرو کہ ست گرو جو تیری حضوری چ کہنے پیا نا، یہ کدی اکانت دا جیون بنا دے، اکانت وچ بھی رس آ جائے. آپ سموہ سنگت دا تے سارے پربندک ویران دا تہ دل تو بہت شکر، تے سب تو ود اس وائگرو جی دا جن نے ترٹ کے منکھا دے دتی، تے تن گرو گرنتھ صاحب گرو گوبند سنگھ دا جن نے اپنی گود دا پیار بخش دتا. آؤ ہن جتنے بھی بیٹھے ہو اسیس بخشو، تھوڑا جا آپ نام لئیے جپ، ادو بعد ٹھیک ہے تسی کارا ویارا تے میں بھی اگے ترنا، کرو کرپا کوئی بھی رسنا وانجی نہ رہے. بیبیاں بھی سنگا والے پائیاں والے پاسوں بھی، تے اے جے اصلی اسیس، تے جدو بھی سن کے رس بنے تے ایکو ہی سکھی دا ناتا ہے او دے لئی ارداس کرو، بجائے کہن دے بھی بہت چنگا کیرتن، بہت ودیا کتھا، بہت ودیا وچار. نہیں، گرو اگے ارداس کرو جو وچار ہے وہ اچار بن جائے. کرو کرپا اور اچارن کرو جی واہ گرو
واہ کے گرو.
ਗ੍ਰੰਥ ਸਾਹਿਬ ਸਭ ਦੀ ਭਾਵਨਾ ਨੂੰ ਭਾਗ ਲਾ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਣ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।